ਨੇਕ ਅਮਲ ਇਨਸਾਨ ਨੂੰ ਪਾਰ ਕਰ ਦੇ, ਬਦੀਆਂ ਕਰਨ ਤੇ ਲਾਣਤਾਂ ਪੈਂਦੀਆਂ ਨੇ। ਨੇਕ ਅਮਲ ਇਨਸਾਨ ਨੂੰ ਪਾਰ ਕਰ ਦੇ ਤੇ ਬਦੀਆਂ ਕਰਨ ਤੇ ਲਾਣਤਾਂ ਪੈਂਦੀਆਂ ਨੇ। ਚਿੱਟੇ ਕੱਪੜੇ ਨੂੰ ਜਿੱਥੇ ਵੀ ਦਾਗ ਲੱਗ ਜਾਏ ਉੱਥੇ ਉੱਡ ਉੱਡ ਮੱਖੀਆਂ ਬਹਿੰਦੀਆਂ ਨੇ। ਭਲਿਆਂ ਪੁਰਸ਼ਾਂ ਦਾ ਗਾਉਂਦੀ ਹੈ ਜਸ ਦੁਨੀਆ, ਭਲਿਆਂ ਪੁਰਸ਼ਾਂ ਦਾ ਗਾਉਂਦੀ ਹੈ ਜਸ ਦੁਨੀਆ। ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਸੱਚੇ ਬੰਦੇ ਦਾ ਦਿਲ ਬੁਰਾ ਰੱਬ ਰਾਖਾ, ਕਲਾ ਝੂਠੇ ਦੀਆਂ ਟੈਂਦੀਆਂ ਰਹਿੰਦੀਆਂ ਨੇ। ਕਲਾ ਝੂਠੇ ਦੀਆਂ ਟੈਂਦੀਆਂ ਰਹਿੰਦੀਆਂ ਨੇ।
ਚਾਰ ਦਿਨ ਜ਼ਿੰਦਗੀ ਦੀ ਖੇਡ ਜੱਗ ਤੇ, ਮੌਤ ਦਾ ਅੰਗੂਠਾ ਹੋਣਾ ਸਾਰਗ ਤੇ।
ਕਾਸ਼ ਲਈ ਮਨੁੱਖ ਕਰਦਾ ਗੁਮਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਚਾਰ ਦਿਨ ਜ਼ਿੰਦਗੀ ਦੀ ਖੇਡ ਜੱਗ ਤੇ, ਮੌਤ ਦਾ ਅੰਗੂਠਾ ਹੋਣਾ ਸਾਰਗ ਤੇ, ਮੌਤ ਦਾ ਅੰਗੂਠਾ ਹੋਣਾ ਸਾਰਗ ਤੇ।
ਕਾਸ਼ ਲਈ ਮਨੁੱਖ ਕਰਦਾ ਗੁਮਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਇੱਥੇ ਬੰਦਗੀ ਕਰਨ ਵਾਸਤੇ, ਕਰਨ ਵਾਸਤੇ, ਕਰਨ ਵਾਸਤੇ ਆਏ ਇੱਥੇ ਬੰਦਗੀ ਕਰਨ ਵਾਸਤੇ। ਚੜ ਗਏ ਵਿਸ਼ੇ ਦੇ ਰੰਗ ਹੱਦੋਂ ਜਾਸਤੇ, ਚੜ ਗਏ ਵਿਸ਼ੇ ਦੇ ਰੰਗ ਹੱਦੋਂ ਜਾਸਤੇ।
ਜੇ ਕੰਮ ਨੇ ਭੁਲਾਤਾ ਸੱਚਾ ਭਗਵਾਨ ਹੈ, ਕੰਮ ਨੇ ਭੁਲਾਤਾ ਸੱਚਾ ਭਗਵਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਮਿੱਠਾ ਬੋਲ ਮੇਰੇ ਸਾਹਿਬ ਸਮਝਾਉਂਦੇ ਆ, ਹਾਂ ਸਮਝਾਉਂਦੇ ਆ। ਮਿੱਠਾ ਬੋਲ ਮੇਰੇ ਸਾਹਿਬ ਸਮਝਾਉਂਦੇ ਆ, ਧੋਖੇਬਾਜ ਬੰਦੇ ਨਾ ਖੁਦਾ ਨੂੰ ਪਾਉਂਦੇ ਆ, ਧੋਖੇਬਾਜ ਬੰਦੇ ਨਾ ਖੁਦਾ ਨੂੰ ਪਾਉਂਦੇ ਆ।
ਚੰਗਿਆਂ ਦਾ ਉਹਦੇ ਘਰ ਸਨਮਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਸੋਭਾ ਪਾਉਂਦਾ ਜੀਵਨ, ਸੋਭਾ ਪਾਉਂਦਾ ਜੱਗ ਜੀਵਨ ਸਚਿੱਤਰ, ਰੱਖੀਏ ਆਚਾਰ ਉੱਚਾ ਤੇ ਪਵਿੱਤਰ, ਰੱਖੀਏ ਆਚਾਰ ਉੱਚਾ ਤੇ ਪਵਿੱਤਰ।
ਪੂਜਾ ਯੋਗ ਹੁੰਦਾ ਸੱਚਾ ਇਨਸਾਨ ਹੈ, ਹਾਂ ਇਨਸਾਨ ਹੈ। ਪੂਜਾ ਯੋਗ ਹੁੰਦਾ ਸੱਚਾ ਇਨਸਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਮਾਰਿਆਂ ਦੇ ਹੁੰਦੇ ਜੋ ਮਦਦਗਾਰ ਹੈ, ਉਹਨਾਂ ਉੱਤੇ ਖੁਸ਼ ਰਹਿੰਦਾ ਨਿਰੰਕਾਰ ਹੈ, ਉਹਨਾਂ ਉੱਤੇ ਖੁਸ਼ ਰਹਿੰਦਾ ਨਿਰੰਕਾਰ ਹੈ।
ਕੀਰਤੀਵਾਨ ਬੰਦਾ ਰੱਬ ਦੇ ਸਮਾਨ ਹੈ, ਕੀਰਤੀਵਾਨ ਬੰਦਾ ਰੱਬ ਦੇ ਸਮਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਦਿਨੇ ਰਾਤ ਰੱਬ ਨਹੀਂ ਪਲਾਉਣਾ ਚਾਹੀਦਾ, ਨਹੀਂ ਪਲਾਉਣਾ ਚਾਹੀਦਾ। ਦਿਨੇ ਰਾਤ ਰੱਬ ਨਹੀਂ ਪਲਾਉਣਾ ਚਾਹੀਦਾ, ਅੱਠੇ ਪੈਰ ਹਰ ਜਸ ਗਾਉਣਾ ਚਾਹੀਦਾ, ਅੱਠੇ ਪੈਰ ਹਰ ਜਸ ਗਾਉਣਾ ਚਾਹੀਦਾ।
ਕੀਰਤੀ ਪ੍ਰਭੂ ਦੀ ਸਭ ਤੋਂ ਮਹਾਨ ਹੈ, ਕੀਰਤੀ ਪ੍ਰਭੂ ਦੀ ਸਭ ਤੋਂ ਮਹਾਨ ਹੈ। ਨੇਕੀ ਸੰਸਾਰ ਦਾ ਉੱਤਮ ਦਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਵਿਗਾੜ ਦੂਜੇ ਦਾ ਸਵਾਰੀਏ, ਦੂਜੇ ਦਾ ਸਵਾਰੀਏ, ਦੂਜੇ ਦਾ ਸਵਾਰੀਏ। ਆਪ ਦਾ ਵਿਗਾੜ ਦੂਜੇ ਦਾ ਸਵਾਰੀਏ, ਆਪ ਦਾ ਵਿਗਾੜ ਦੂਜੇ ਦਾ ਸਵਾਰੀਏ। ਪਰ ਉਪਕਾਰ ਜੀਵਨ ਗੁਜ਼ਾਰੀਏ, ਪਰ ਉਪਕਾਰ ਜੀਵਨ ਗੁਜ਼ਾਰੀਏ।
ਵਾਹਿਗੁਰੂ ਦੇ ਹੱਥ ਸਭ ਦੀ ਕਮਾਨ ਹੈ, ਸਭ ਦੀ ਕਮਾਨ ਹੈ। ਵਾਹਿਗੁਰੂ ਦੇ ਹੱਥ ਸਭ ਦੀ ਕਮਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਸਦਾ ਖਿਆਲ ਰੱਖੋ ਦਿਲਾਂ ਇਹੀ ਅੰਦਰ, ਦਿਲਾਂ ਅੰਦਰ, ਸਦਾ ਚੰਗੇ ਖਿਆਲ ਰੱਖੋ ਦਿਲਾਂ ਅੰਦਰ। ਇਹ ਤਨ ਸੱਚੇ ਪਾਤਸ਼ਾਹ ਦਾ ਮੰਦਰ, ਇਹ ਤਨ ਸੱਚੇ ਪਾਤਸ਼ਾਹ ਦਾ ਮੰਦਰ।
ਇਹ ਬੈਂਕਾ ਗੁਰੂ ਹਰ ਥਾਂ ਦ੍ਰਿਸ਼ਟਮਾਨ ਹੈ, ਦ੍ਰਿਸ਼ਟਮਾਨ ਹੈ, ਦ੍ਰਿਸ਼ਟਮਾਨ ਹੈ। ਬੈਂਕਾ ਗੁਰੂ ਹਰ ਥਾਂ ਦ੍ਰਿਸ਼ਟਮਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ, ਨੇਕੀ ਸੰਸਾਰ ਦਾ ਉੱਤਮ ਦਾਨ ਹੈ।
ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਬਹੁਤ ਸ਼ਰਧਾ ਭਾਵਨਾ ਨਾਲ ਪਹੁੰਚੀ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀਓ, ਆਓ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਲਾਹਾ ਲਿਆ ਹੈ ਗੁਰ ਇਤਿਹਾਸ ਦੀ ਕਥਾ ਦਾ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਪਾਸੋਂ। ਹੁਣ ਕੁਝ ਸਮਾਂ ਇਤਿਹਾਸ ਦੀ ਹਾਜ਼ਰੀ ਕਾਵ ਕਲਾ ਰਾਹੀਂ ਦਾਸ ਦੇ ਜਥੇ ਨੇ ਲਵਾਉਣੀ ਹੈ, ਸੋ ਆਓ ਉਸ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ, ਸਤਿਗੁਰੂ ਅਮਰਦਾਸ ਜੀ ਤੀਸਰੇ ਸਤਿਗੁਰੂ ਜੀ, ਜਿਹੜਾ ਪਿਛਲੇ ਦਿਨਾਂ ਤੋਂ ਆਪਾਂ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਆਰੰਭਿਆ ਸੀ, ਗੁਰਤਾ ਗੱਦੀ ਸਤਿਗੁਰੂ ਜੀ ਨੂੰ ਕਿਵੇਂ ਦਸਤਯਾਬ ਹੋਈ, ਗੁਰਤਾ ਗੱਦੀ ਉੱਤੇ ਬੈਠਣ ਉਪਰੰਤ ਦੂਸਰੇ ਸਤਿਗੁਰੂ ਜੀ ਦੇ ਪੁੱਤਰ ਦਾਸੂ ਜੀ ਨੇ ਤੇ ਤੀਸਰੇ ਸਤਿਗੁਰੂ ਜੀ ਨੂੰ ਪਿਆਰ ਦੇ ਨਾਲ ਹੀ ਗੁਰੂ ਪ੍ਰਵਾਨ ਲਿਆ, ਪਰ ਦਾਤੂ ਉਹ ਮੰਨਣ ਨੂੰ ਤਿਆਰ ਨਹੀਂ ਸੀ। ਉਹ ਗੁਰਤਾ ਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ ਕਿ ਮੇਰੇ ਪਿਓ ਦੀ ਗੱਦੀ ਹੈ ਤੇ ਸਾਡਾ ਨੌਕਰ ਕਿਵੇਂ ਬੈਠ ਸਕਦਾ ਹੈ। ਉਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਨੌਕਰ ਹੀ ਦੱਸਦਾ ਸੀ। ਖਡੂਰ ਸਾਹਿਬ ਦੀ ਧਰਤੀ ਉੱਤੇ ਬੜਾ ਦੁਸ਼ ਪ੍ਰਚਾਰ ਉਹ ਸਤਿਗੁਰੂ ਜੀ ਦੇ ਬਾਰ ਖਿਲਾਫ ਕਰਦਾ ਰਿਹਾ। ਅਖੀਰ ਇਹ ਹੰਕਾਰਿਆ ਹੋਇਆ ਗੋਇੰਦਵਾਲ ਸਾਹਿਬ ਪਹੁੰਚਦਾ ਹੈ, ਉਸ ਸਮੇਂ ਜਦੋਂ ਤੀਸਰੇ ਸਤਿਗੁਰੂ ਜੀ ਦਰਬਾਰ ਸਜਿਆ ਹੋਇਆ, ਸਤਿਗੁਰੂ ਜੀ ਤਖਤ ਤੇ ਸਭਾਏਮਾਨ ਸਨ ਸੰਗਤ ਦੇ ਵਿਚਕਾਰ, ਸੰਗਤ ਆਪ ਜੀ ਵਾਂਗੂ ਗੁਰੂ ਚਰਨਾਂ ਵਿੱਚ ਆ ਰਹੀ ਸੀ, ਬੈਠ ਰਹੀ ਹੈ। ਭਰੇ ਦਰਬਾਰ ਦੇ ਅੰਦਰ ਆ ਕੇ ਦਾਤੂ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬੜੇ ਗੁੱਸੇ ਵਿੱਚ ਆ ਕੇ ਲੱਤ ਕੱਢ ਮਾਰੀ ਤੇ ਪਾਤਸ਼ਾਹ ਜੀ ਨੇ ਫਿਰ ਵੀ ਉੱਥੇ ਸਿਦਕ ਦੀ ਹੱਦ ਜਿਹੜੀ ਸੀ ਉਹ ਦਰਸਾਈ। ਦਾਤੂ ਦਾ ਪੈਰ ਫੜ ਕੇ ਸਤਿਗੁਰੂ ਜੀ ਨੇ ਬਚਨ ਕੀਤੇ ਸਨ ਕਿ ਦਾਤੂ ਜੀ, ਆਪ ਜੀ ਦੇ ਇਹ ਚਰਨ ਬਹੁਤ ਹੀ ਨਾਜ਼ੁਕ ਹਨ, ਮੇਰਾ ਸਰੀਰ ਹੱਡੀਆਂ ਦਾ ਭਰਿਆ ਹੈ, ਕਿਤੇ ਤੁਹਾਡੇ ਪੈਰ ਨੂੰ ਚੋਟ ਤੇ ਨਹੀਂ ਆਈ, ਸੱਟ ਤੇ ਨਹੀਂ ਆਈ। ਦਾਤੂ ਇੰਨੀ ਨਿਮਰਤਾ ਦੇ ਇਸ਼ਾਰੇ ਵੀ ਸਮਝ ਨਾ ਸਕਿਆ ਤੇ ਹੰਕਾਰ ਦੇ ਨਾਲ ਸਤਿਗੁਰੂ ਜੀ ਨੂੰ ਪਰੇ ਸੁੱਟ ਕੇ ਆਪ ਗੁਰਤਾ ਗੱਦੀ ਉੱਤੇ ਧੱਕੇ ਨਾਲ ਬੈਠ ਗਿਆ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਿਹੜੀ ਸੰਗਤ ਬੜੇ ਪਿਆਰ ਨਾਲ ਅੰਮ੍ਰਿਤ ਬਈ ਮਈ ਬਚਨ ਅਕਾਲ ਪੁਰਖ ਦੇ ਘਰ ਦੀਆਂ ਗੱਲਾਂ ਸਰਵਣ ਕਰ ਰਹੀ ਸੀ, ਜਦੋਂ ਦਾਤੂ ਉਸੇ ਗੱਦੀ ਉੱਤੇ ਬੈਠ ਕੇ ਆਪਣੇ ਆਪ ਨੂੰ ਗੁਰੂ ਆਪਣੀਆਂ ਵਡਿਆਈਆਂ ਕਰਨ ਲੱਗਾ ਤੇ ਕੁਝ ਹੀ ਸਮੇਂ ਦੇ ਅੰਦਰ ਸਾਰੀ ਸੰਗਤ ਦਰਬਾਰ ਵਿੱਚੋਂ ਉੱਠ ਕੇ ਚਲੀ ਗਈ। ਦਾਤੂ ਨੂੰ ਕਿਸੇ ਨੇ ਵੀ ਮੂੰਹ ਨਾ ਲਾਇਆ। ਇਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ, ਇਸ ਕਰਕੇ ਕਿ ਗੁਰੂ ਦੇ ਘਰ ਵਿੱਚ ਝਗੜਾ ਨਹੀਂ ਵਧਣਾ ਚਾਹੀਦਾ, ਦਾਤੂ ਕੁਰਾਹੇ ਪਿਆ ਹੋਇਆ, ਅਕਾਲ ਪੁਰਖ ਆਪੇ ਕਿਰਪਾ ਕਰਕੇ ਉਹਨੂੰ ਸਮੱਤ ਬਖਸ਼ੇਗਾ, ਆਪੇ ਰਸਤੇ ਉੱਤੇ ਆ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕੁਝ ਸਮਾਂ ਉਹ ਇਕਾਂਤਵਾਸ ਵਿੱਚ ਰਹਿਣ ਲਈ ਗੋਇੰਦਵਾਲ ਸਾਹਿਬ ਤੋਂ ਤੁਰੇ। ਆਪਣੇ ਪਿੰਡ ਬਾਸਰ ਕੇ ਗਿੱਲਾਂ ਦੇ ਬਾਹਰ ਇੱਕ ਖਾਲੀ ਪਏ ਕੱਚੇ ਜਿਹੇ ਪੁਰਾਣੇ ਕੋਠੇ ਦੇ ਅੰਦਰ ਜਾ ਕੇ ਬੈਠੇ ਨੇ। ਸੰਗਤ ਦੇ ਅੰਦਰ ਬਹੁਤ ਹੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਜਿਹੜੀ ਭੁੱਖ ਸੀ, ਸੰਗਤ ਬੜੀ ਬੇਚੈਨ ਹੋਈ ਕਿ ਸਤਿਗੁਰੂ ਜੀ ਬਿਨਾਂ ਕਿਸੇ ਨੂੰ ਦੱਸੇ ਬਿਨਾਂ ਪੁੱਛੇ ਕਿੱਧਰ ਚਲੇ ਗਏ। ਬਾਬਾ ਬੁੱਢਾ ਸਾਹਿਬ ਜੀ ਜੁਗਤ ਦੇ ਨਾਲ ਜਾ ਕੇ ਉਸ ਪੁਰਾਣੇ ਕਮਰੇ ਮਕਾਨ ਵਿੱਚੋਂ ਸਤਿਗੁਰੂ ਜੀ ਨੂੰ ਪ੍ਰਗਟ ਕਰਦੇ ਆ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਤੇ ਸਾਰੀ ਸੰਗਤ ਦੀ ਬੇਨਤੀ ਨੂੰ ਕਰਕੇ ਪ੍ਰਵਾਨ ਦੁਬਾਰਾ ਫੇਰ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਆਉਂਦੇ ਆ ਤੇ ਇੱਥੇ ਹੁਣ ਦਾਤੂ ਤੇ ਵਿਰੋਧ ਕਰਕੇ ਸੜਿਆ ਬਲਿਆ ਵਾਪਸ ਖਡੂਰ ਸਾਹਿਬ ਨੂੰ ਚਲਾ ਗਿਆ ਤੇ ਹੁਣ ਜਿਵੇਂ ਜਿਵੇਂ ਗੁਰੂ ਨਾਨਕ ਦੇ ਘਰ ਦੀ ਦੁਨੀਆਂ ਦੇ ਅੰਦਰ ਸ਼ੋਭਾ ਵੱਧ ਰਹੀ ਹੈ, ਅਲੱਗ ਅਲੱਗ ਮਤ ਮਤਾਂਤਰਾਂ ਧਰਮਾਂ ਧਾਰਮਿਕ ਸੰਪਰਦਾਵਾਂ ਜਮਾਤਾਂ ਨੂੰ ਛੱਡ ਛੱਡ ਕੇ ਲੋਕ ਉਹ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਰਹੇ ਸਨ ਤੇ ਗੋਇੰਦਵਾਲ ਦੀ ਧਰਤੀ ਉੱਤੇ ਬੈਠੇ ਹੋਏ ਪਖੰਡੀ ਬਾਬੇ ਜਿਨ੍ਹਾਂ ਦੀਆਂ ਦੁਕਾਨਾਂ ਹੀ ਝੂਠ ਬੋਲ ਕੇ ਚੱਲ ਰਹੀਆਂ ਸਨ, ਉਹਨਾਂ ਦੇ ਜਿਹੜੀ ਰੱਬ ਦੀ ਵਿਆਖਿਆ ਉਹਨਾਂ ਦੀਆਂ ਦੁਕਾਨਾਂ ਉੱਤੇ ਹੋ ਰਹੀ ਸੀ, ਉਹ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਸੀ। ਉੱਥੇ ਉਹਨਾਂ ਦਾ ਆਪੋ ਆਪਣਾ ਬਣਾਇਆ ਹੋਇਆ ਰੱਬ ਸੀ ਜਿਹਦੇ ਡਰਾਵੇ ਦੇ ਕੇ ਉਹ ਲੋਕਾਂ ਨੂੰ ਵਰ ਸਰਾਪ ਦੇ ਵਹਿਮ ਪਾ ਕੇ ਉਹ ਲੋਕਾਂ ਨੂੰ ਆਪਣੀਆਂ ਦੁਕਾਨਾਂ ਨਾਲ ਜੋੜਦੇ ਸਨ, ਪਰ ਗੁਰੂ ਨਾਨਕ ਦੇ ਘਰ ਵਿਚਲਾ ਰੱਬ ਕਿਸੇ ਨੂੰ ਮਾਰਨ ਵਾਲਾ ਨਹੀਂ ਸੀ, ਕਿਸੇ ਨੂੰ ਦੁੱਖ ਦੇਣ ਵਾਲਾ ਨਹੀਂ ਸੀ। ਗੁਰੂ ਨਾਨਕ ਦੇ ਘਰ ਵਿੱਚ ਜਿਹੜੇ ਰੱਬ ਦੀ ਵਿਆਖਿਆ ਹੁੰਦੀ ਸੀ ਉਹ ਬੜਾ ਕਿਰਪਾਲੂ ਤੇ ਬੜਾ ਦਿਆਲੂ ਸੀ। ਇਧਰ ਪਖੰਡੀ ਬਾਬੇ ਰੱਬ ਤੇ ਦੇਵੀ ਦੇਵਤਿਆਂ ਦਾ ਡਰਾਵਾ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਸਨ, ਬਈ ਜੇਕਰ ਐਤਵਾਰ ਨੂੰ ਸਾਡੇ ਨਾ ਆਏ ਤੁਹਾਨੂੰ ਆਹ ਹੋ ਜਾਣਾ, ਮੰਗਲਵਾਰ ਨੂੰ ਨਾ ਆਏ ਤੁਹਾਡੇ ਘਰ ਚ ਆਹ ਸਾੜ ਸਤੀ ਚੱਲ ਜਾਣੀ ਹੈ, ਵੀਰਵਾਰ ਨੂੰ ਸਾਡਾ ਵਰਤ ਨਾ ਰੱਖਿਆ ਤੁਹਾਡੇ ਆਹ ਹੋ ਜਾਣਾ। ਇਹੋ ਜਿਹੀਆਂ ਦੁਕਾਨਾਂ ਅੱਜ ਵੀ ਬੜੀਆਂ ਚੱਲਦੀਆਂ ਨੇ ਤੇ ਗੁਰੂ ਕੇ ਸਿੱਖੋ ਮੈਂ ਕੱਲ ਵੀ ਬੇਨਤੀ ਕੀਤੀ ਸੀ ਇਹ ਪਖੰਡ ਜਿਹੜਾ ਇਹ ਗੁਰੂ ਨਾਨਕ ਦੇ ਘਰ ਦੇ ਨਾਲ ਨਾਲ ਹੀ ਚੱਲਦਾ ਆ ਰਿਹਾ। ਆ ਹੁਣ ਇਹ ਹਰੀ ਰਾਮ ਤਪਾ ਜਿਹੜਾ ਗੋਇੰਦਵਾਲ ਸਾਹਿਬ ਦੇ ਰਹਿਣ ਵਾਲਾ ਜਦੋਂ ਇਹਦੀ ਦੁਕਾਨ ਤੋਂ ਗਾਹਕ ਘਟਣ ਲੱਗੇ ਨਾ, ਗੁਰੂ ਕੀ ਸੰਗਤ ਵਿੱਚ ਆ ਕੇ ਲੋਕ ਜੁੜਨ ਲੱਗੇ, ਇਹ ਬੜਾ ਤੜਪਿਆ ਜੀ। ਇਹਨੇ ਆਪਣੀ ਦੁਕਾਨਦਾਰੀ ਨੂੰ ਕਾਇਮ ਰੱਖਣ ਵਾਸਤੇ ਬੜੇ ਹੱਥ ਪੈਰ ਮਾਰੇ, ਬੜਾ ਵਿਰੋਧ ਸਤਿਗੁਰੂ ਜੀ ਦਾ ਕੀਤਾ ਤੇ ਸਤਿਗੁਰੂ ਜੀ ਆਪਣੇ ਤਰੀਕੇ ਦੇ ਨਾਲ ਇਹਦਾ ਵੀ ਪਾਜ ਦੁਨੀਆਂ ਦੇ ਅੰਦਰ ਉਘੇੜਦੇ ਆ। ਮਾਇਆ ਦੇ ਲਾਲਚ ਵਸ ਹੋਇਆ ਇਹ ਬੰਦਾ, ਅਖੀਰ ਸੰਗਤ ਦੇ ਹੱਥ ਚੜਿਆ, ਲੋਕਾਂ ਦੇ ਸਾਹਮਣੇ ਇਹਦੀ ਕੋਈ ਕਰਤੂਤ ਐਸੀ ਆਈ, ਲੋਕਾਂ ਨੇ ਇਹਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਜਿਹੜੇ ਇਹਦੇ ਚੇਲੇ ਬਣ ਕੇ ਬੈਠੇ ਸਨ ਉਹਨਾਂ ਨੂੰ ਜਦੋਂ ਇਹਦੀ ਸੱਚਾਈ ਦਾ ਪਤਾ ਲੱਗਾ, ਲੋਕਾਂ ਨੇ ਧੂ ਧੂ ਕੇ ਹੀ ਇਸ ਹਰੀ ਰਾਮ ਤਪੇ ਨੂੰ ਖਤਮ ਕਰ ਦਿੱਤਾ ਗੋਇੰਦਵਾਲ ਦੀ ਧਰਤੀ ਉੱਤੇ। ਤਾਂ ਇਸ ਤੋਂ ਬਾਅਦ ਜਿਹੜੇ ਵਿਰੋਧੀ ਲੋਕ ਨੇ ਤਪਾ ਤੇ ਮਰ ਗਿਆ, ਪਰ ਕੁਝ ਵਿਰੋਧੀ ਲੋਕ ਸਨ ਇਹ ਇੱਥੇ ਕੁਝ ਖੋਜੇ ਮੁਸਲਮਾਨ, ਉਹ ਵੀ ਜਿਹੜੇ ਕੱਟੜ ਬੜੀ ਇਸਲਾਮ ਨੂੰ ਜਾਣਦੇ ਹੀ ਨਹੀਂ ਸਨ ਪਰ ਅਖਵਾਉਂਦੇ ਮੁਸਲਮਾਨ ਸਨ, ਹੁਣ ਉਹਨਾਂ ਨੇ ਵੀ ਗੁਰੂ ਦਾ ਵਿਰੋਧ ਕੀਤਾ। ਕੁਝ ਮਰਵਾਹੇ ਖੱਤਰੀਆਂ ਨੇ ਗੁਰੂ ਦਾ ਵਿਰੋਧ ਕੀਤਾ। ਆਓ ਇਹ ਸਾਰੇ ਰਲ ਮਿਲ ਕੇ ਜਿਹੜੇ ਗੁਰੂ ਘਰ ਦੇ ਦੁਖੀ ਸਨ, ਹੁਣ ਮੁਸਲਮਾਨਾਂ ਦੇ ਜਵਾਨ ਮੁੰਡਿਆਂ ਨੂੰ ਮੂਹਰੇ ਲਾ ਕੇ ਗੁਰੂ ਦਾ ਵਿਰੋਧ ਕਰਨ ਲੱਗੇ ਹੈ। ਇਹ ਸਿੱਖ ਜਦੋਂ ਗੁਰੂ ਦੇ ਘਰ ਵੱਲ ਨੂੰ ਆਉਂਦੇ ਸਨ ਤੇ ਇਹ ਖੋਜੇ ਮੁਸਲਮਾਨ ਗੁਲੇਲਿਆਂ ਦੇ ਨਾਲ ਸਿੱਖਾਂ ਦੇ ਉੱਤੇ ਇੱਟਾਂ ਤੇ ਰੋੜੇ ਮਾਰਿਆ ਕਰਦੇ ਸਨ, ਬੜਾ ਸਤਾਇਆ ਕਰਦੇ ਸਨ ਗੁਰੂ ਕੀਆਂ ਸੰਗਤਾਂ ਨੂੰ ਇਹ ਮੁਸਲਮਾਨਾਂ ਦੇ ਮੁੰਡੇ ਜਿਹੜੇ ਇਹਨਾਂ ਖੱਤਰੀਆਂ ਦੇ ਭੂਹੇ ਚੜਾਏ ਨੇ, ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਨੇ ਚੁੱਕਣਾ ਦਿੱਤੀ ਹੈ ਇਹਨਾਂ ਨੂੰ। ਸੋ ਗੁਰੂ ਕੇ ਸਿੱਖੋ ਆਓ ਹੁਣ ਸੰਗਤ ਉਹ ਬੜੀ ਸ਼ਰਧਾ ਦੇ ਨਾਲ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ, ਪਰ ਰਸਤੇ ਵਿੱਚ ਉਹਨਾਂ ਦੇ ਨਾਲ ਬੜੀਆਂ ਬਦ ਸਲੂਕੀਆਂ, ਬੜੀਆਂ ਬਦਤਮੀਜ਼ੀਆਂ ਇਹ ਲੋਕ ਕਰਦੇ ਹੈ, ਤੇ ਕੁਝ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਇਹ ਬੇਨਤੀ ਵੀ ਕਰਦੇ ਹੈ ਕਿ ਸਤਿਗੁਰੂ ਗੋਇੰਦਵਾਲ ਸਾਹਿਬ ਦੇ ਹੀ ਕੁਝ ਮੁਸਲਮਾਨਾਂ ਦੇ ਤੇ ਕੁਝ ਇਹਨਾਂ ਹਿੰਦੂਆਂ ਖੱਤਰੀਆਂ ਦੇ ਮੁੰਡੇ ਉਹ ਆਉਣ ਵਾਲੀ ਸੰਗਤ ਨੂੰ ਬੜਾ ਪਰੇਸ਼ਾਨ ਕਰਦੇ ਹੈ, ਇਸ ਕਰਕੇ ਜੇਕਰ ਆਗਿਆ ਦਿਓ ਤੇ ਇੱਕ ਵਾਰੀ ਉਹਨਾਂ ਨੂੰ ਹੱਥ ਦਿਖਾਏ ਜਾਣ, ਉਹਨਾਂ ਨੂੰ ਸਿੱਧਿਆਂ ਕੀਤਾ ਜਾਏ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆ ਕੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ, ਜਿਹੜਾ ਬੰਦਾ ਕੁਰਾਹੇ ਪਿਆ ਹੋਵੇ ਉਹਨੂੰ ਅਰਦਾਸ ਉਹਦੇ ਲਈ ਕਰੀਦੀ ਹੈ ਕਿ ਉਹ ਸਿੱਧੇ ਰਾਹ ਉੱਤੇ ਪੈ ਜਾਏ, ਪਰ ਜੇਕਰ ਉਹ ਫੇਰ ਵੀ ਨਹੀਂ ਪੈਂਦਾ ਤੇ ਕਿਤੇ ਨਾ ਕਿਤੇ ਅੱਗੋਂ ਸ਼ੇਰ ਨੂੰ ਸਵਾ ਸ਼ੇਰ ਵੀ ਜ਼ਰੂਰ ਮਿਲ ਪੈਂਦੇ ਹੈ, ਆਪੇ ਹੀ ਉਹਨਾਂ ਦਾ ਕਿਤੇ ਨਾ ਕਿਤੇ ਪਾਜ ਖੁੱਲ ਜਾਣਾ ਹੈ, ਜਿਵੇਂ ਹਰੀ ਰਾਮ ਤਪੇ ਦਾ ਦਾਤੂ ਦਾ ਅਕਾਲ ਪੁਰਖ ਨੇ ਆਪੇ ਖੁੱਲਿਆ, ਸਾਨੂੰ ਕਿਸੇ ਨਾਲ ਝਗੜਨ ਦੀ ਲੜਨ ਦੀ ਲੋੜ ਨਹੀਂ, ਉਹਨਾਂ ਦਾ ਪਾਜ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪੇ ਹੀ ਖੋਲ ਦੇਣਾ। ਸੋ ਆਓ ਦਇਆ ਦੀ ਮੂਰਤ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਵੇਂ ਇਹ ਵਿਰੋਧੀ ਲੋਕਾਂ ਦੇ ਪ੍ਰਥਾਏ ਸਿੱਖਾਂ ਦੇ ਨਾਲ ਵਿਚਾਰ ਕਰਦੇ ਹੈ, ਬੜੇ ਸਤਿਕਾਰ ਨਾਲ ਸੁਣਿਓ ਜੀ।
ਜਦ ਖੋਰੂ ਪਾਇਆ ਖੋਜਿਆ ਲੱਗੇ ਸਿੱਖਾਂ ਤਾਈ ਡਰਾਣ, ਜਦ ਖੋਰੂ ਪਾਇਆ ਖੋਜਿਆ 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 ਲੱਗੇ ਸਿੱਖਾਂ ਤਾਈ ਡਰਾਣ, ਕਹਿੰਦੇ ਸਿੱਖਿਆ ਸਾਨੂੰ ਦਿਓ ਆਗਿਆ ਸਾਥੋਂ ਚੱਲੇ ਜਾਣ ਨਾ ਬਾਣ, ਕਹਿੰਦੇ ਸਿੱਖਿਆ ਸਾਨੂੰ ਦਿਓ ਆਗਿਆ ਆਗਿਆ ਸਾਥੋਂ ਚੱਲੇ ਜਾਣ ਨਾ ਬਾਣ, ਕੁੱਟ ਕੁੱਟ ਕੇ ਲੰਮੇ ਪਾ ਦੀਏ ਜੋ ਵੱਡੇ ਆਕੜ ਖਾਨੀ, ਕੁੱਟ ਕੁੱਟ ਕੇ ਲੰਮੇ ਪਾ ਦੀਏ ਪਾ ਦੀਏ ਪਾ ਦੀਏ ਜੋ ਵੱਡੇ ਆਕੜ ਖਾਨਾ, ਫਿਰ ਕੋਈ ਜ਼ਰੂਰਤ ਕਰੇ ਨਾ ਕਦੇ ਵੀ ਐਸੇ ਸਾਜੀਏ ਅਸੀਂ ਸ਼ੈਤਾਨ, ਫਿਰ ਕੋਈ ਜ਼ਰੂਰਤ ਕਰੇ ਨਾ ਕਦੇ ਵੀ ਉਹ ਕਦੇ ਵੀ ਐਸੇ ਸਾਜੀਏ ਅਸੀਂ ਸ਼ੈਤਾਨ, ਅੱਗੋਂ ਬੋਲੇ ਪੁੰਜ ਪਿਆਰ ਦੇ ਹਾਂ, ਅੱਗੋਂ ਬੋਲੇ ਪੁੰਜ ਪਿਆਰ ਦੇ ਰਹੋ ਸ਼ਾਂਤ ਨਾ ਦੱਸੋ ਤਾਣ, ਅੱਗੋਂ ਬੋਲੇ ਪੁੰਜ ਪਿਆਰ ਦੇ ਪਿਆਰ ਦੇ ਪਿਆਰ ਦੇ ਰਹੋ ਸ਼ਾਂਤ ਨਾ ਦੱਸੋ ਤਾਂ, ਜਿਹੜਾ ਬੀਜੇ ਉਹ ਵੱਢ ਲੈ ਖੋਟੇ ਖੜੇ ਸਭ ਪਰਖੇ ਜਾਣ, ਜਿਹੜਾ ਬੀਜੇ ਉਹ ਵੱਢ ਲੈ ਉਹ ਵੱਢ ਲੈ ਖੋਟੇ ਪਰਖੇ ਖੋਟੇ ਖੜੇ ਸਭ ਪਰਖੇ ਜਾਣ, ਵੱਡਾ ਧੀਰਜ ਨਾਲੋਂ ਤਪ ਨਹੀਂ ਸ਼ਾਸਤਰ ਨਹੀਂ ਕੋਈ ਖਿਮਾਸ ਮਾਨ, ਵੱਡਾ ਧੀਰਜ ਨਾਲੋਂ ਤਪ ਨਹੀਂ ਸ਼ਾਸਤਰ ਨਹੀਂ ਕੋਈ ਖਿਮਾਸ ਮਾਨ, ਵੱਡੀ ਨੇਕੀ ਨਹੀਂ ਕੋਈ ਦਇਆ ਤੋਂ ਹੀ ਵੱਡੀ ਨੇਕੀ ਨਹੀਂ ਕੋਈ ਦਇਆ ਤੋਂ, ਲੋਭ ਨਾਲੋਂ ਕੋਈ ਬੁਰਾ ਨੀ ਜਹਾਨ, ਵੱਡੀ ਨੇਕੀ ਨਹੀਂ ਕੋਈ ਦਇਆ ਤੋਂ ਲੋਭ ਨਾਲੋਂ ਕੋਈ ਬੁਰਾ ਨੀ ਜਹਾਨ, ਜਿਹਦੇ ਕੋਲ ਸਬਰ ਵੱਡਾ ਸੁੱਖ ਹੈ ਸੱਚੇ ਆਦਮੀ ਦਾ ਆਪ ਭਗਵਾਨ, ਜਿਹਦੇ ਕੋਲ ਸਬਰ ਵੱਡਾ ਸੁੱਖ ਹੈ ਸੁੱਖ ਹੈ ਸੁੱਖ ਹੈ ਸੱਚੇ ਆਦਮੀ ਦਾ ਆਪ ਭਗਵਾਨ, ਉਹਦੀ ਚੱਕੀ ਹੌਲੀ ਚੱਲਦੀ ਓ ਚੱਲਦੀ ਓ ਚੱਲਦੀ ਹਾਂ,
ਉਹਦੀ ਚੱਕੀ ਹੌਲੀ ਚੱਲਦੀ ਪਰ ਪੀਸਦੀ ਬਰੀਕ ਅੰਨ ਥਾਨ ਉਹਦੀ ਚੱਕੀ ਹੌਲੀ ਚੱਲਦੀ ਹਾਂ ਚੱਲਦੀ ਉਹ ਚੱਲਦੀ ਪਰ ਪੀਸਦੀ ਬਰੀਕ ਅੰਨ ਥਾਨ
ਗੁਰਮੁਖਾ ਲੱਗਦੇ ਰੁਲਦੇ ਪੈਰਾਂ ਵਿੱਚ ਆਕੜਬਾਨ ਫਲ ਨੀਵਿਆਂ ਨੂੰ ਗੁਰਮੁਖਾ ਲੱਗਦੇ ਰੁਲਦੇ ਪੈਰਾਂ ਵਿੱਚ ਆਕੜਬਾਨ।
ਕਈ ਵਾਰੀ ਕੋਈ ਬੰਦਾ ਕਿਸੇ ਸਿਆਣੇ ਬੰਦੇ ਨੂੰ ਤੰਗ ਕਰੇ ਤੇ ਸਿਆਣਾ ਬੰਦਾ ਆਪਣਾ ਸਮਾਂ ਕੱਢਦਾ ਤੇ ਇਹ ਗੱਲ ਕਹਿੰਦਾ ਆਪਾਂ ਇਹਨੂੰ ਕੁਝ ਨਹੀਂ ਕਹਿਣਾ ਆਪੇ ਕੋਈ ਇੱਕ ਦਿਨ ਇਹਨੂੰ ਇਹੋ ਜਿਹਾ ਟੱਕਰ ਪਊ। ਤੇ ਸਤਿਗੁਰੂ ਜੀ ਵੀ ਇਹੀ ਕਹਿ ਰਹੇ ਸਨ ਕਿ ਆਪਾਂ ਇਹਨਾਂ ਦੇ ਨਾਲ ਝਗੜੇ ਵਿੱਚ ਨਹੀਂ ਪੈਣਾ, ਇਹ ਭੂਹੇ ਚੜੇ ਹੋਏ ਆਪਣੇ ਆਪ ਹੀ ਕਿਸੇ ਕੋਲ ਫਸ ਜਾਣਗੇ। ਏਦਾਂ ਹੀ ਹੋਇਆ, ਸ਼ਾਹੀ ਖਜ਼ਾਨੇ ਦੀਆਂ ਖੱਚਰਾਂ ਜਿਹੜੀਆਂ ਦਿੱਲੀ ਤੋਂ ਲਾਹੌਰ ਨੂੰ ਜਾਣੀਆਂ ਸਨ, ਇਹ ਸਰਕਾਰੀ ਬੰਦੇ ਖਜ਼ਾਨਾ ਲੈ ਕੇ ਗੋਇੰਦਵਾਲ ਸਾਹਿਬ ਟਿਕੇ। ਇਹ ਪੁੱਤਰੀ ਹੋਈ ਮਢੀਰ ਗੋਇੰਦਵਾਲ ਸਾਹਿਬ ਦੀ, ਇਹਨਾਂ ਨੇ ਉਹ ਲੱਦੀਆਂ ਹੋਈਆਂ ਖਜ਼ਾਨੇ ਦੀਆਂ ਖੱਚਰਾਂ ਵਿੱਚੋਂ ਇੱਕ ਖੱਚਰ ਚੁਰਾਈ। ਅਗਲੇ ਦਿਨ ਤਫਤੀਸ਼ ਹੋਈ ਤੇ ਚੋਰੀ ਕਰਨ ਵਾਲੇ ਫੜੇ ਗਏ, ਜਿਨ੍ਹਾਂ ਵਿੱਚ ਇਸ ਗੁੰਦੇ ਖੱਤਰੀ ਦਾ ਇੱਕ ਮੁੰਡਾ ਵੀ ਸੀ, ਜਿਨ੍ਹਾਂ ਨੇ ਸਾਰੇ ਮੁਸਲਮਾਨ ਗੁਰੂ ਘਰ ਦੇ ਵਿਰੁੱਧ ਭੜਕਾਏ ਸਨ, ਉਹ ਵੀ ਫੜੇ ਗਏ। ਇਹ ਮੁਗਲਾਂ ਮੁਸਲਿਆਂ ਦੇ ਮੁੰਡੇ ਵੀ ਫੜੇ ਗਏ। ਇਹਨਾਂ ਵਿੱਚੋਂ ਬਹੁਤਿਆਂ ਨੂੰ ਸਜਾਏ ਮੌਤ ਦੇ ਕੇ ਫਾਂਸੀ ਉੱਤੇ ਚੜ ਕੇ ਇਹਨਾਂ ਨੂੰ ਮਾਰ ਦਿੱਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਅਟਲ ਹੋਏ ਕਿ ਆਪਾਂ ਇਹਨਾਂ ਦੇ ਮੂੰਹ ਨਹੀਂ ਲੱਗਣਾ, ਆਪਣੇ ਆਪ ਇਹਨਾਂ ਨੂੰ ਕੋਈ ਮਿਲ ਜਾਏਗਾ ਜਿਹੜਾ ਇਹਨਾਂ ਨੂੰ ਬਹੁਤ ਮਹਿੰਗਾ ਪਵੇਗਾ। ਆਓ ਇਸ ਤੋਂ ਬਾਅਦ ਗੁਰੂ ਕੇ ਸਿੱਖੋ, ਬੇਅੰਤ ਘਟਨਾਵਾਂ ਨੇ ਸਤਿਗੁਰੂ ਅਮਰਦਾਸ ਜੀ ਦੇ ਜੀਵਨ ਦੀਆਂ ਜਿਹੜੀਆਂ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਘਟੀਆਂ। ਇੱਕ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਤੋਂ ਕੁਰੂਕਸ਼ੇਤਰ ਹਰਿਆਣੇ ਨੂੰ ਧਰਮ ਪ੍ਰਚਾਰ ਦੇ ਦੌਰੇ ਉੱਤੇ ਨਿਕਲੇ ਤੇ ਰਸਤੇ ਵਿੱਚ ਜਲੰਧਰ ਜ਼ਿਲ੍ਹੇ ਦਾ ਪਿੰਡ ਡੱਲਾ, ਜਿਹੜਾ ਸਾਡਾ ਇਤਿਹਾਸਕ ਨਗਰ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਠਹਿਰੇ। ਇੱਥੇ ਵੀ ਰੰਗ ਰੌਣਕ ਲੱਗੀ ਹੈ, ਸਤਿਗੁਰੂ ਜੀ ਦੇ ਆਉਣ ਦਾ ਸੰਗਤ ਨੂੰ ਪਤਾ ਲੱਗਾ, ਸੰਗਤ ਇਲਾਕੇ ਦੀ ਵਹੀਰਾਂ ਕੱਤ ਕੇ ਆਪਣੇ ਪਿਆਰੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਵਾਲੀਆਂ ਸੰਗਤਾਂ ਦੀ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ। ਆਓ ਇੱਕ ਦਿਨ ਦੋ ਬੰਦੇ ਬੜੇ ਹੰਕਾਰੇ ਹੋਏ ਗੁਰੂ ਦੇ ਕੋਲ ਆਉਂਦੇ ਨੇ। ਇਹਨਾਂ ਵਿੱਚ ਇੱਕ ਪ੍ਰਿਥੀ ਚੰਦ ਜਿਹੜਾ ਭੱਲੇ ਗੋਤ ਦਾ ਖੱਤਰੀ ਹੈ ਤੇ ਸਤਿਗੁਰੂ ਅਮਰਦਾਸ ਜੀ ਦੀ ਵੀ ਜਿਹੜੀ ਦੁਨੀਆਂ ਵਾਲੇ ਕਹਿੰਦੇ ਸਨ ਗੋਤ ਭੱਲੇ ਹੈ। ਤੇ ਇਸ ਪ੍ਰਿਥੀ ਚੰਦ ਦੇ ਨਾਲ ਇੱਕ ਬ੍ਰਾਹਮਣ ਆਇਆ ਜਿਹਦਾ ਨਾਮ ਹੈ ਤੁਲਸਾ। ਇਹ ਦੋਵੇਂ ਬੰਦੇ ਜਿੱਥੇ ਸਤਿਗੁਰੂ ਜੀ ਠਹਿਰੇ ਹੋਏ ਨੇ ਉੱਥੇ ਪਹੁੰਚੇ, ਸੰਗਤ ਦੀ ਭੀੜ ਹੈ, ਇਹਨਾਂ ਨੂੰ ਕੁਝ ਸਮਾਂ ਖੜ ਕੇ ਇੰਤਜ਼ਾਰ ਕਰਨਾ ਪਿਆ, ਗੁਰੂ ਦੇ ਦਰਸ਼ਨ ਕਰਨ ਲਈ ਇੰਤਜ਼ਾਰ ਕਰਨਾ ਪਿਆ। ਇਹਨਾਂ ਦੇ ਮਨ ਅੰਦਰ ਹੰਕਾਰ ਸੀ, ਇਹ ਜਿਹੜਾ ਪ੍ਰਿਥੀ ਚੰਦ ਨਾਮ ਦਾ ਖੱਤਰੀ ਹੈ ਉਹ ਸੋਚ ਰਿਹਾ ਸੀ ਗੁਰੂ ਅਮਰਦਾਸ ਵੀ ਭੱਲਾ ਖੱਤਰੀ ਹੈ ਤੇ ਮੈਂ ਵੀ ਭੱਲਾ ਖੱਤਰੀ ਹਾਂ। ਪੰਡਿਤ ਸੋਚ ਰਿਹਾ ਸੀ ਮੇਰੀ ਜ਼ਾਤ ਬੜੀ ਉੱਚੀ ਹੈ, ਮੈਂ ਪੰਡਿਤ ਹਾਂ, ਮੈਂ ਬ੍ਰਹਮ ਦੀ ਬਿੰਦ ਹਾਂ, ਮੇਰੀ ਕੁਲ ਬੜੀ ਉੱਚੀ ਹੈ, ਮੈਂ ਪਵਿੱਤਰ ਬੜਾ, ਇਸ ਕਰਕੇ ਮੇਰੀ ਗੁਰੂ ਨੇ ਇੰਤਜ਼ਾਰ ਕਰਵਾ ਕੇ ਚੰਗਾ ਨਹੀਂ ਕੀਤਾ। ਇੱਕ ਕਹਿ ਰਿਹਾ ਸੀ ਮੈਂ ਖੱਤਰੀ ਹਾਂ, ਦੂਜਾ ਕਹਿ ਰਿਹਾ ਸੀ ਮੈਂ ਬ੍ਰਾਹਮਣ। ਆਓ ਜਦੋਂ ਇਹਨਾਂ ਦੀ ਵਾਰੀ ਆਈ, ਇਹਨਾਂ ਨੇ ਮਾੜੀ ਮੋਟੀ ਨਮਸਕਾਰ ਸਤਿਗੁਰੂ ਜੀ ਨੂੰ ਕੀਤੀ ਹੈ ਕੋਲ ਜਾ ਕੇ। ਉਹਦੇ ਤੋਂ ਬਾਅਦ ਇਹ ਭੱਲਾ ਖੱਤਰੀ ਪ੍ਰਿਥੀ ਚੰਦ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਵੀ ਭੱਲੇ ਖੱਤਰੀ ਹੋ ਤੇ ਮੈਂ ਵੀ ਭੱਲਾ ਖੱਤਰੀ ਹਾਂ। ਤੇ ਇਹ ਨਾਲ ਮੇਰੇ ਪੰਡਿਤ ਜੀ ਨੇ ਤੁਲਸਾ ਜੀ ਕਹਿੰਦੇ ਅਸੀਂ ਦੋਵੇਂ ਇੰਨੀ ਵੱਡੀ ਉੱਚੀ ਜਾਤ ਦੇ ਬੰਦੇ ਤੇ ਸਾਨੂੰ ਬੜਾ ਇੰਤਜ਼ਾਰ ਕਰਨਾ ਪਿਆ ਤੁਹਾਡੇ ਕੋਲ ਆਉਣ ਲਈ, ਆ ਪਤਾ ਨੀ ਕਿਹੋ ਕਿਹੋ ਜਿਹੇ ਬੰਦੇ ਆ ਕੇ ਉਹ ਸਾਡੇ ਤੋਂ ਪਹਿਲਾਂ ਤੁਹਾਡੇ ਦਰਸ਼ਨ ਕੀਤੀ ਗਏ, ਪਰ ਸਾਨੂੰ ਤੁਹਾਡੇ ਕੋਲ ਆਉਣ ਲਈ ਬੜਾ ਚਿਰ ਲੱਗਾ, ਤੁਸੀਂ ਵੀ ਭੱਲੇ ਹੋ ਅਸੀਂ ਵੀ ਭੱਲੇ ਹਾਂ, ਇਸ ਕਰਕੇ ਸਾਡਾ ਵੱਧ ਅਧਿਕਾਰ ਤੁਹਾਡੇ ਉੱਤੇ ਹੈ, ਸਾਨੂੰ ਤੇ ਸਿੱਧੀ ਆਗਿਆ ਚਾਹੀਦੀ ਹੈ ਕਿ ਤੁਸੀਂ ਸ਼ਾਰਟਕੱਟ ਮਾਰ ਕੇ ਸਾਡੇ ਕੋਲ ਆ ਜਾਓ ਕਿਉਂਕਿ ਅਸੀਂ ਉੱਚੀਆਂ ਜਾਤਾਂ ਦੇ ਬੰਦੇ ਹਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪ੍ਰਿਥੀ ਚੰਦ ਜੀ ਅਸੀਂ ਕੋਈ ਭੱਲੇ ਨਹੀਂ, ਅਸੀਂ ਕੋਈ ਖੱਤਰੀ ਨਹੀਂ, ਅਸੀਂ ਤੇ ਰੱਬ ਦੇ ਬਣਾਏ ਹੋਏ ਬੰਦੇ ਹਾਂ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦਾ ਪ੍ਰਚਾਰ ਕਰ ਰਹੇ ਹਾਂ। ਗੁਰੂ ਨਾਨਕ ਦਾ ਉਪਦੇਸ਼, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਹੈ। ਗੁਰੂ ਦੇ ਘਰ ਦਾ ਉਪਦੇਸ਼, ਅਵਲਹ ਹੈ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਹੈ। ਇਸ ਕਰਕੇ ਇਹ ਜਿਹੜਾ ਜਾਤ ਪਾਤ ਦਾ ਮਾਮਲਾ ਹੈ, ਇਹ ਸਾਨੂੰ ਜੱਚਦਾ ਨਹੀਂ। ਸਾਡੀ ਕੋਈ ਜਾਤ ਨਹੀਂ ਹੈ, ਕੋਈ ਪਾਤ ਨਹੀਂ ਹੈ। ਪੰਡਿਤ ਬੋਲਿਆ, ਕਹਿੰਦਾ ਜੀ ਫਿਰ ਵੀ ਬੰਦੇ ਦੀ ਕੋਈ ਨਾ ਕੋਈ ਜਾਤ ਤੇ ਹੁੰਦੀ ਹੈ ਨਾ ਜਨਮ ਤੋਂ। ਤੇ ਜਿਹੜੀਆਂ ਇਕਾਦਸੀ ਦੁਆਦਸੀ ਇਹ ਜਿਹੜੀ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਜੋਤਿਸ਼ਵਾਦ, ਇਹ ਵੀ ਤੇ ਕੋਈ ਚੀਜ਼ ਹੈ ਨਾ, ਇਹਨੂੰ ਵੀ ਤੇ ਮੰਨਣਾ ਬਣਦਾ ਹੈ ਨਾ। ਤੇ ਇਹ ਸਾਰਾ ਜਿਹੜਾ ਫਲਸਫਾ ਹੈ ਇਹ ਪੰਡਿਤ ਹੀ ਦੱਸ ਸਕਦੇ ਨੇ ਲੋਕਾਂ ਨੂੰ। ਇਸ ਕਰਕੇ ਅਸੀਂ ਪੰਡਿਤ ਸਾਡੀ ਵੀ ਉੱਚੀ ਕੋਲ ਹੈ ਤੇ ਸਾਨੂੰ ਥੋੜਾ ਜਿਹਾ ਇੰਨਾ ਕੁ ਖੁੱਲ ਦਿਆ ਕਰੋ ਵੀ ਅਸੀਂ ਸਿੱਧੇ ਆ ਜਿਆ ਕਰੀਏ ਤੁਹਾਡੇ ਕੋਲ। ਸਤਿਗੁਰੂ ਪਾਤਸ਼ਾਹ ਜੀ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਭੈਰੋ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਕਿ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ, ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦ ਤੇ ਸਭ ਓਪਤ ਹੋਈ। ਇਹ ਪਾਵਨ ਸ਼ਬਦ, ਲੰਬਾ ਸ਼ਬਦ ਜਿਹੜਾ ਹੈ ਉਹ ਭੈਰੋ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਇਹਨਾਂ ਨੂੰ ਸਮਝਾਉਣ ਵਾਸਤੇ ਉਚਾਰਿਆ ਕਿ ਮਾਟੀ ਏਕ ਸਗਲ ਸੰਸਾਰਾ, ਬਹੁ ਵਿਧ ਭਾਂਡੇ ਘਰੇ ਘੜੇ ਕੁਮਾਰਾ। ਇਹ ਸ਼ਬਦ ਉਚਾਰ ਕੇ ਇੱਥੇ ਇਹ ਖੱਤਰੀ ਪ੍ਰਿਥੀ ਚੰਦ ਤੇ ਪੰਡਿਤ ਤੁਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਤੇ ਉਹ ਸਤਿਗੁਰੂ ਜੀ ਨੇ ਸਮਝਾਇਆ ਕਿ ਪੰਡਿਤ ਜੀ ਕੋਈ ਨਾਮ ਕਰਕੇ ਪੰਡਿਤ ਨਹੀਂ ਹੁੰਦਾ, ਕੋਈ ਜਾਤ ਕਰਕੇ ਉੱਚਾ ਨਹੀਂ ਹੁੰਦਾ, ਬ੍ਰਾਹਮਣ ਤੇ ਉਹੀ ਹੈ ਜਿਹੜਾ ਬ੍ਰਹਮ ਦੀ ਬਿੰਦ ਨੂੰ ਪਹਿਚਾਣ ਗਿਆ, ਉਸ ਰੱਬ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਜਿਹੜਾ ਬੰਦਾ ਪਛਾਣ ਗਿਆ ਉਹੀ ਸਭ ਤੋਂ ਉੱਚਾ ਹੈ। ਇਸ ਕਰਕੇ ਜਾਤ ਕੁਲ ਦਾ ਇੱਥੇ ਕੋਈ ਮਤਲਬ ਨਹੀਂ ਹੈ। ਆਓ ਪ੍ਰਿਥੀ ਚੰਦ ਖੱਤਰੀ, ਅਸਲ ਵਿੱਚ ਇਹ ਜਿਹੜਾ ਭਾਰਤ ਦਾ ਫਲਸਫਾ ਸੀ, ਜਿਹੜਾ ਭਾਰਤ ਨੂੰ ਫਲਸਫਾ ਬ੍ਰਾਹਮਣ ਨੇ ਦਿੱਤਾ, ਉਹਦੇ ਅੰਦਰ ਬੜਾ ਕੁਫਰ, ਬੜਾ ਕੂੜ ਤੇ ਬੜਾ ਝੂਠ ਸੀ। ਮਨੂ ਬ੍ਰਾਹਮਣ ਨੇ, ਜਿਹਨੂੰ ਬ੍ਰਹਮਾ ਦਾ ਪੁੱਤਰ ਕਹਿੰਦੇ ਆ, ਉਹਨੇ ਜਦੋਂ ਮਨੂ ਸਿਮਰਤੀ ਵਰਗੀ ਮਨੁੱਖਤਾ ਵਿਰੋਧੀ ਕਿਤਾਬ ਲਿਖ ਕੇ, ਕੂੜ ਕਿਤਾਬ ਲਿਖ ਕੇ ਲੋਕਾਂ ਦੇ ਮੱਥੇ ਮਾਰੀ, ਉਹਦੀ ਕਿਤਾਬ ਦੇ ਅਨੁਸਾਰ ਭਾਰਤ ਦੀ ਪ੍ਰਜਾ ਨੂੰ, ਦੁਨੀਆਂ ਨੂੰ ਉਹਨੇ ਚਾਰ ਹਿੱਸਿਆਂ ਵਿੱਚ ਵੰਡਿਆ ਸੀ। ਤੇ ਸਤਿਗੁਰੂ ਇੱਥੇ ਕਹਿ ਰਹੇ ਨੇ ਚਾਰੇ ਵਰਨ ਆਖੇ ਸਭ ਕੋਈ, ਪੰਡਿਤ ਜੀ ਤੁਸੀਂ ਸਾਰੇ ਚਾਰ ਵਰਨਾਂ ਦਾ ਰੋਣਾ ਰੋਂਦੇ ਹੋ, ਪਰ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਤੁਹਾਡੇ ਵਰਨ ਆਸ਼ਰਮ ਮੁਤਾਬਕ ਜਿਹੜਾ ਤੁਹਾਡਾ ਖਿਆਲ ਨੇ, ਤੁਹਾਡਾ ਸੋਚ ਹੈ, ਤੁਹਾਡਾ ਫਲਸਫਾ ਹੈ, ਉਹਦੇ ਵਿੱਚ ਚਾਰ ਵਰਨਾਂ ਦੀ ਗੱਲ ਹੋ ਸਕਦੀ ਹੈ, ਪਰ ਗੁਰੂ ਨਾਨਕ ਦੇ ਘਰ ਦੇ ਅੰਦਰ ਇੱਕੋ ਹੀ ਸਿਧਾਂਤ ਹੈ ਕਿ ਸਾਰੀ ਦੁਨੀਆ ਜਿਹੜੀ ਆ ਉਹ ਰੱਬ ਦੀ ਇੱਕ ਬਿੰਦ ਵਿੱਚੋਂ ਪੈਦਾ ਹੋਈ ਹੈ। ਤੇ ਗੁਰੂ ਕੇ ਸਿੱਖੋ, ਆਓ ਇਸੇ ਵਰਣ ਵਾਦ ਉੱਤੇ ਪਹਿਰਾ ਦਿੰਦਾ ਹੋਇਆ ਰਾਮ ਚੰਦਰ, ਇੱਕ ਵੀਡੀਓ ਘੁੰਮ ਰਹੀ ਹੈ ਫੇਸਬੁੱਕ ਉੱਤੇ, 3.5 ਮਿੰਟ ਦਾ ਕਲਿੱਪ ਹੈ, ਸ਼ਾਇਦ ਆਪ ਜੀ ਵਿੱਚੋਂ ਕਿਸੇ ਨੇ ਦੇਖਿਆ ਵੀ ਹੋਣਾ ਹੈ। ਸ਼ੁੰਭਕ ਨਾਮ ਦਾ ਇੱਕ ਬੜਾ ਧਰਮਾਤਮਾ ਬੰਦਾ ਰਾਮ ਚੰਦਰ ਦੇ ਸਮੇਂ ਹੋਇਆ, ਜਿਹਦਾ ਕਸੂਰ ਇੰਨਾ ਸੀ ਕਿ ਉਹਦੀ ਜਾਤ ਛੋਟੀ ਹੈ, ਬ੍ਰਾਹਮਣ ਲੋਕ ਉਹਨੂੰ ਸ਼ੂਦਰ ਕਹਿ ਕੇ ਭੰਡਦੇ ਸਨ। ਤੇ ਉਸ ਸਮੇਂ ਦੇ ਰਾਜ ਦੇ ਅੰਦਰ ਗੁਰੂ ਕੇ ਸਿੱਖੋ, ਇਹ ਜਿਨ੍ਹਾਂ ਨੂੰ ਬ੍ਰਾਹਮਣ ਛੋਟੀਆਂ ਜਾਤਾਂ ਕਹਿ ਰਿਹਾ ਸੀ, ਇਹਨਾਂ ਨੂੰ ਧਰਮ ਦੀ ਸਿੱਖਿਆ ਲੈਣ ਦਾ, ਦੁਨਿਆਵੀ ਸਿੱਖਿਆ ਲੈਣ ਦਾ, ਧਰਮ ਮੰਦਰਾਂ ਵਿੱਚ ਜਾਣ ਦਾ, ਧਰਮ ਗ੍ਰੰਥ ਸੁਣਨ ਦਾ, ਦੇਵਤਿਆਂ ਦੀ ਪੂਜਾ ਕਰਨ ਦਾ ਜਾਂ ਦਰਸ਼ਨ ਕਰਨ ਦਾ ਅਧਿਕਾਰ ਨਹੀਂ ਸੀ, ਮੰਦਰਾਂ ਵਿੱਚ ਜਾਣ ਦਾ ਇਹਨਾਂ ਨੂੰ ਅਧਿਕਾਰ ਨਹੀਂ ਸੀ। ਬ੍ਰਾਹਮਣ ਆਪ ਹੀ ਲੰਬੜਦਾਰ ਬਣ ਕੇ ਧਰਮ ਉੱਤੇ ਤੇ ਵਿਦਿਆ ਉੱਤੇ ਬੈਠਾ ਹੋਇਆ। ਤੇ ਸ਼ੁੰਭਕ ਨਾਮ ਦੇ ਇਸ ਬੜੇ ਧਰਮਾਤਮਾ ਬੰਦੇ ਦਾ ਕਤਲ ਰਾਮ ਚੰਦਰ ਬ੍ਰਾਹਮਣਾਂ ਦਾ ਚੁੱਕਿਆ ਚੁਕਾਇਆ ਕੇਵਲ ਇਸ ਕਰਕੇ ਕਰ ਦਿੰਦਾ ਕਿ ਇਹਦੀ ਜਾਤ ਛੋਟੀ ਹੈ ਤੇ ਇਹ ਭਗਤੀ ਕਿਉਂ ਕਰਨ ਲੱਗ ਪਿਆ। ਇਹ ਸ਼ੁੰਭਕ ਜਿਵੇਂ ਜੋਗੀ ਲੋਕ, ਬ੍ਰਾਹਮਣ ਲੋਕ, ਹੋਰ ਜਿਹੜੇ ਤਪੱਸਵੀ ਲੋਕ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਸਨ, ਸ਼ੁੰਭਕ ਨੂੰ ਬ੍ਰਾਹਮਣ ਦੇ ਅਨੁਸਾਰ ਹੁਕਮ ਨਹੀਂ ਸੀ, ਪਰ ਉਹ ਦਲੇਰ ਨਿਕਲਿਆ ਬੰਦਾ ਜੀ, ਉਹਨੇ ਬ੍ਰਾਹਮਣਾਂ ਦੇ ਕੱਚ ਕੂੜ ਕਿਤਾਬਾਂ ਜਿਹੜੀਆਂ ਸਿਧਾਂਤ ਸਨ ਉਹਨਾਂ ਨੂੰ ਪਲਟਿਆ, ਉਹਨੇ ਵੀ ਜਾ ਕੇ ਆਪਣਾ ਡੇਰਾ ਜੰਗਲ ਚ ਬਣਾਇਆ ਤੇ ਤਤਕਾਲੀ ਹਾਲਾਤਾਂ ਦੇ ਮੁਤਾਬਕ ਉਹ ਰੱਬ ਦੀ ਬੰਦਗੀ ਕਰਨ ਲੱਗ ਪਿਆ। ਇਧਰ ਬ੍ਰਾਹਮਣਾਂ ਨੂੰ ਪਤਾ ਲੱਗਾ ਵੀ ਇੱਕ ਸ਼ੂਦਰ ਖਵਾਉਣ ਵਾਲਾ ਬੰਦਾ ਉਹ ਸਾਡੇ ਵਾਂਗੂ ਆਸ਼ਰਮ ਬਣਾ ਕੇ ਬੈਠ ਗਿਆ, ਸਾਡੇ ਵਾਂਗੂ ਰੱਬ ਦੀ ਭਗਤੀ ਕਰਨ ਲੱਗ ਪਿਆ। ਅੱਜ ਇੱਕ ਉੱਠਿਆ, ਕੱਲ ਨੂੰ ਦੋ ਹੋਰ ਉੱਠਣਗੇ, ਪਰਸੋਂ ਨੂੰ ਚਾਰ ਹੋਰ ਰਲਣਗੇ। ਜੇਕਰ ਸ਼ੂਦਰ ਵੀ ਭਗਤੀ ਕਰਨ ਲੱਗ ਪਏ ਤੇ ਸਾਡਾ ਕੀ ਬਣੂ? ਸਾਡਾ ਤਾਂ ਹਲਵਾ ਮੰਡਾ ਖਤਮ ਹੋ ਜਾਣਾ। ਰੱਬ ਉੱਤੇ ਅਧਿਕਾਰ ਤੇ ਕੇਵਲ ਸਾਡਾ, ਇਸ ਕਰਕੇ ਇਹ ਸ਼ੁੰਭਕ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਸਬਕ ਸਿਖਾਉਣਾ ਚਾਹੀਦਾ। ਰਾਮ ਚੰਦਰ, ਉਹਦੀਆਂ ਵਡਿਆਈਆਂ ਵੀ ਬੜੀਆਂ ਹੋਣਗੀਆਂ, ਉਹਦੇ ਗੁਣ ਵੀ ਬੜੇ ਹੋ ਸਕਦੇ ਆ, ਆਪਾਂ ਕਮੈਂਟ ਨਹੀਂ ਕਰਦੇ, ਪਰ ਇੱਕ ਉਹਦੀ ਜਿਹੜੀ ਕਮੀ ਹੈ, ਉਹ ਕੰਨਾਂ ਦਾ ਵੀ ਬੜਾ ਕੱਚਾ ਰਾਜਾ ਸੀ, ਬਹੁਤ ਕੰਨਾਂ ਦਾ ਕੱਚਾ ਰਾਜਾ ਸੀ। ਉਹਦੇ ਘਰ ਵਾਲੀ ਸੀਤਾ ਵਿਚਾਰੀ ਪਹਿਲਾਂ ਤੇ ਉਹ ਲੰਕਾ ਵਿੱਚੋਂ ਲੈ ਕੇ ਆਉਂਦਾ ਉਹਨੂੰ ਵਾਨਰ ਸੈਨਾ ਦੀ ਇਮਦਾਦ ਦੇ ਨਾਲ, ਉਹਦੇ ਤੋਂ ਬਾਅਦ ਕਿਸੇ ਦੀ ਨਿੱਕੀ ਜੀ ਗੱਲ ਉੱਤੇ ਭਰੋਸਾ ਕਰਕੇ ਫੇਰ ਘਰੋਂ ਕੱਢ ਦਿੰਦਾ। ਇੰਨਾ ਕੰਨਾਂ ਦਾ ਕੱਚਾ ਰਾਜਾ ਰਾਮ। ਆਓ ਜੀ, ਹੁਣ ਇੱਥੇ ਬ੍ਰਾਹਮਣਾਂ ਨੇ ਇਹਨੂੰ ਆ ਕੇ ਪੁੱਠੀਆਂ ਸਿੱਧੀਆਂ ਪੱਟੀਆਂ ਪੜਾਈਆਂ ਨੇ। ਰਾਮ ਚੰਦਰ ਨੂੰ ਚੜਿਆ ਗੁੱਸਾ, ਉਹਨੇ ਲਏ ਪੰਜ ਸੱਤ ਬ੍ਰਾਹਮਣ ਨਾਲ ਤੇ ਉਸ ਜਗ੍ਹਾ ਵੱਲ ਨੂੰ ਚਲਾ ਗਿਆ ਜਿੱਥੇ ਸ਼ੁੰਭਕ ਭਗਤੀ ਕਰ ਰਿਹਾ ਸੀ। ਜਾ ਕੇ ਰਾਮ ਚੰਦਰ ਨੇ ਉਹਨੂੰ ਡਰਾਇਆ ਧਮਕਾਇਆ ਵੀ ਤੇਰਾ ਹੱਕ ਹੀ ਨਹੀਂ ਹੈ, ਤੂੰ ਕਿਉਂ ਭਗਤੀ ਕਰਨ ਲੱਗਾ, ਤੇਰਾ ਰੱਬ ਉੱਤੇ ਕੋਈ ਅਧਿਕਾਰ ਨਹੀਂ, ਵੇਦ ਪੜਨ ਦਾ ਤੈਨੂੰ ਹੱਕ ਨਹੀਂ, ਰੱਬ ਦੀ ਬੰਦਗੀ ਕਰਨ ਦਾ ਤੇਰੇ ਕੋਲ ਹੱਕ ਹੀ ਨਹੀਂ ਕਿਉਂਕਿ ਤੇਰੀ ਜ਼ਾਤ ਛੋਟੀ ਹੈ ਤੇ ਤੂੰ ਧਰਮ ਦੀ ਸਿਧਾਂਤ ਦੀ ਉਲੰਘਣਾ ਕੀਤੀ ਹੈ। ਪਰ ਸ਼ੁੰਭਕ ਨੇ ਉੱਥੇ ਰਾਮ ਚੰਦਰ ਨੂੰ ਬੜੇ ਕਰਾਰੇ ਜਵਾਬ ਦਿੱਤੇ। ਜਦੋਂ ਨੇੜੇ ਖੜੇ ਬ੍ਰਾਹਮਣ ਉਹ ਜੈਕਾਰੇ ਲਾ ਰਹੇ ਸਨ, ਮਰਿਆਦਾ ਪੁਰਸ਼ ਪਰਸ਼ੋਤਮ ਰਾਮ ਚੰਦਰ ਕੀ ਜੈ, ਸੀਆਪਤੀ ਰਾਮ ਚੰਦਰ ਕੀ ਜੈ, ਪਰ ਸ਼ੁੰਭਕ ਰਿਖੀ ਅੱਗੋਂ ਕਹਿਣ ਲੱਗਾ ਕਿ ਰਾਮ ਚੰਦਰ ਜੀ, ਇੱਕ ਬਾਦਸ਼ਾਹ ਹੋਣ ਦੇ ਨਾਤੇ ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਮੈਨੂੰ ਮਰਿਆਦਾ ਨਾ ਸਮਝਾਓ, ਜਿੰਨੀ ਕੁ ਮਰਿਆਦਾ ਤੁਹਾਡੇ ਕੋਲ ਹੈ ਮੈਂ ਜਾਣਦਾ। ਜਿਵੇਂ ਤੁਸੀਂ ਧੋਖੇ ਨਾਲ ਆਪਣੀ ਜਿਹੜੀ ਘਰਵਾਲੀ ਲੈ ਕੇ ਆਏ ਹੋ ਨਾ ਉੱਥੋਂ ਰਾਵਣ ਕੋਲੋਂ, ਉਹ ਵੀ ਸਾਨੂੰ ਸਾਰਾ ਪਤਾ ਹੈ। ਵਾਨਰ ਸੈਨਾ ਦੀ ਮਦਦ ਲੈਣ ਵਾਸਤੇ ਪਹਿਲਾਂ ਤੁਸੀਂ ਧੋਖੇ ਦੇ ਨਾਲ ਬਾਲੀ ਤੇ ਸੁਗਰੀਵ ਦੋ ਭਰਾਵਾਂ ਨੂੰ ਲੜਾਇਆ, ਉਹਨਾਂ ਦਾ ਘਰ ਬਰਬਾਦ ਕੀਤਾ, ਫਿਰ ਬਾਲੀ ਨੂੰ ਆਪ ਲੁਕ ਕੇ ਤੀਰ ਮਾਰ ਕੇ ਤੇ ਸੁਗਰੀਵ ਦੀ ਮਦਦ ਲਈ, ਇਹ ਕਿਹੜੀ ਮਰਿਆਦਾ ਹੈ? ਉਸ ਤੋਂ ਬਾਅਦ ਤੁਸੀਂ ਜਾਂਦੇ ਹੋ ਜੰਗ ਵਿੱਚ ਜਾਂਦੇ ਹੋ, ਪਹਿਲਾਂ ਧੋਖਾ ਕੀਤਾ ਤੁਸੀਂ ਬਾਲੀ ਦੇ ਨਾਲ, ਉਹਨੂੰ ਲੁਕ ਕੇ ਤੀਰ ਮਾਰਿਆ ਤੇ ਤੁਹਾਡਾ ਧਰਮ ਕਹਿੰਦਾ ਹੈ, ਖੱਤਰੀ ਧਰਮ, ਲੁਕ ਕੇ ਵਾਰ ਕਰਨਾ ਵੀ ਨਹੀਂ ਤੇ ਕਿਸੇ ਦਾ ਵਾਰ ਜਿਹੜਾ ਹੈ ਪਿੱਠ ਉੱਤੇ ਖਾਣਾ ਵੀ ਨਹੀਂ ਤੇ ਲੁਕ ਕੇ ਕਰਨਾ ਵੀ ਨਹੀਂ। ਤੁਸੀਂ ਬਾਲੀ ਉੱਤੇ ਧੋਖੇ ਨਾਲ ਵਾਰ ਕਰਕੇ ਆਪਣੇ ਧਰਮ ਦੀ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਨੇ ਰਾਮ ਚੰਦਰ। ਉਸ ਤੋਂ ਬਾਅਦ ਤੁਸੀਂ ਗਏ ਲੰਕਾ ਦੇ ਮੈਦਾਨ ਦੇ ਅੰਦਰ ਤੇ ਤੁਸੀਂ ਰਾਵਣ ਦਾ ਭਰਾ ਵਭੀਖਣ ਪਾੜਿਆ, ਉਹਨਾਂ ਦੇ ਘਰ ਵਿੱਚ ਕਲਾ ਪਾਈ, ਸ਼ਾਮ ਦਮ ਦੰਡ ਭੇਦ ਦੇ ਮੁਤਾਬਕ ਵਭੀਖਣ ਨੂੰ ਲਾਲਚ ਦੇ ਕੇ ਰਾਵਣ ਤੇ ਵਭੀਖਣ ਦੇ ਅੰਦਰ ਤੁਸੀਂ ਦੁਸ਼ਮਣੀ ਪਾਈ ਦੋਹਾਂ ਭਰਾਵਾਂ ਦੇ ਅੰਦਰ, ਤੇ ਉੱਥੇ ਜਾ ਕੇ ਤੁਸੀਂ ਬੜੇ ਧੋਖੇ ਦੇ ਨਾਲ ਵਭੀਖਣ ਕੋਲੋਂ ਭੇਦ ਲੈ ਕੇ ਉਸ ਤੋਂ ਬਾਅਦ ਰਾਵਣ ਦੇ ਤੁਸੀਂ ਤੀਰ ਮਾਰਦੇ ਹੋ, ਰਾਵਣ ਨੂੰ ਲਾਲਚ ਦਿੱਤਾ, ਵਭੀਖਣ ਨੂੰ ਲਾਲਚ ਦਿੱਤਾ ਤੇ ਰਾਵਣ ਦੇ ਖਿਲਾਫ ਭੜਕਾਇਆ, ਇਹ ਕਿਹੜੀ ਮਰਿਆਦਾ ਸੀ? ਜਦੋਂ ਸ਼ੁੰਭਕ ਰਿਸ਼ੀ ਨੇ ਐਸੇ ਕਰਾਰੇ ਜਵਾਬ ਰਾਮ ਚੰਦਰ ਨੂੰ ਦਿੱਤੇ ਤੇ ਰਾਮ ਚੰਦਰ ਕੋਲੋਂ ਰਿਹਾ ਨਾ ਗਿਆ, ਇਹਨੂੰ ਕ੍ਰੋਧ ਚੜ ਗਿਆ ਕਿ ਇੱਕ ਇਹ ਨਿੱਕਾ ਜਿਹਾ ਬੰਦਾ ਉਹ ਮਰਿਆਦਾ ਪੁਰਸ਼ੋਤਮ ਰਾਮ ਨੂੰ ਕਿਵੇਂ ਉੱਚਾ ਬੋਲ ਰਿਹਾ ਹੈ। ਰਾਮ ਚੰਦਰ ਨੇ ਉੱਥੇ ਬਿਨਾਂ ਵਜ੍ਹਾ ਹੀ ਸ਼ੁੰਭਕ ਨਾਮ ਦੇ ਬੰਦੇ ਦਾ ਕਤਲ ਕਰ ਦਿੱਤਾ। ਤੇ ਗੁਰੂ ਕੇ ਸਿੱਖੋ, ਆਓ, ਜਿਹੜਾ ਵਰਣ ਵੰਡ ਹੈ, ਵਰਣ ਭੇਦ ਹੈ, ਜਾਤ ਪਾਤ ਹੈ, ਇਹ ਬ੍ਰਾਹਮਣ ਦੀ ਦੇਣ ਹੈ ਭਾਰਤ ਨੂੰ, ਤੇ ਰਾਮ ਚੰਦਰ ਵਰਗੇ ਰਾਜੇ ਵੀ ਇਸ ਵਰਣ ਵੰਡ ਤੋਂ ਬਚੇ ਨਹੀਂ ਹਨ। ਇਸ ਕਰਕੇ ਜਦੋਂ ਲੋਕ ਕਹਿੰਦੇ ਹੈ ਨਾ ਸਾਨੂੰ ਰਾਮ ਰਾਜ ਚਾਹੀਦਾ, ਤੇ ਗੁਰੂ ਕੇ ਸਿੱਖੋ ਰਾਮ ਦਾ ਰਾਜ ਤੇ ਇਹੋ ਜਿਹਾ ਸੀ, ਬਾਕੀ ਲੋਕਾਂ ਦਾ ਰੱਬ ਉੱਤੇ ਹੱਕ ਕੋਈ ਨਹੀਂ ਸੀ, ਤੱਕੇਸ਼ਾਹੀ ਬ੍ਰਾਹਮਣਾਂ ਦੀ ਚੱਲਦੀ ਸੀ। ਸੋ ਗੁਰੂ ਕੇ ਸਿੱਖੋ, ਐਸੀ ਵਰਣ ਵੰਡ ਦਾ ਜਿਹੜਾ ਗੁਰੂ ਨਾਨਕ ਦੇ ਘਰ ਦੇ ਅੰਦਰ ਖੰਡਨ ਸੀ, ਗੁਰੂ ਨਾਨਕ ਦੇ ਘਰ ਦੇ ਅੰਦਰ ਹਰ ਬੰਦੇ ਦੀ ਅੰਦਰ ਇੱਕੋ ਹੀ ਜੋਤ ਜਿਹੜੀ ਹੈ ਉਹ ਦੇਖੀ ਜਾਂਦੀ ਸੀ, ਜਾਤ ਨਹੀਂ ਜੋਤ ਪਹਿਚਾਣੋ ਦਾ ਸਿਧਾਂਤ ਸਤਿਗੁਰੂ ਜੀ ਦੇ ਘਰ ਵਿੱਚ ਲਾਗੂ ਸੀ। ਆਓ, ਇਹ ਤੁਲਸਾ ਬ੍ਰਾਹਮਣ ਤੇ ਪ੍ਰਿਥੀ ਚੰਦ ਭੱਲਾ ਖੱਤਰੀ ਜਦੋਂ ਸਤਿਗੁਰੂ ਜੀ ਨੂੰ ਆਪਣੀ ਉੱਚੀ ਜਾਤ ਬਾਰੇ ਗੱਲਾਂ ਕਰਦੇ ਆ, ਦੱਸਦੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਕੀ ਕਹਿੰਦੇ ਨੇ, ਆਖਰੀ ਕਵਿਤਾ ਜੀ ਸੁਣ।
ਜਦ ਆਖਿਆ ਪੰਡਿਤ ਨੇ ਅਸੀਂ ਹਾਂ ਕੁੱਲ ਲੋਕਾਂ ਤੋਂ ਉੱਚੇ, ਅਸੀਂ ਪੁੱਤਰ ਬ੍ਰਹਮਾ ਦੇ ਉੱਚੀ, ਕੁੱਲ ਤੇ ਕਰਮ ਵੀ ਸੁੱਚੇ।
ਹੁਣ ਆਖਿਆ ਸਤਿਗੁਰ ਨੇ ਕਾਤੋਂ ਪੰਡਿਤ ਵਧਾ ਦੀ ਟੋਣ, ਬਿਨ ਗਿਆਨ ਬ੍ਰਹਮ ਦੇ ਤੋਂ ਔਖਾ ਸੱਚਾ ਪੰਡਿਤ ਹੋਣਾ।
ਪੰਜ ਤੱਤ ਨੇ ਇੱਕੋ ਜੈ ਸਾਰੇ, ਇੱਕ ਬ੍ਰਹਮ ਦੇ ਜਾਏ ਭਾਂਡੇ, ਇੱਕ ਮਿੱਟੀ ਦੇ ਸੱਚੇ ਵੱਖਰੋ ਵੱਖ ਲਗਾਏ। ਸੱਚ ਨੇਮ ਨਹੀਂ ਪੱਲੇ, ਸਰ ਵਿਸ਼ੇ ਵਿਕਾਰਾਂ ਚ ਕਿਉਂ ਦੁੱਖ, ਨਿਤ ਹੀ ਦੇਹੀ ਚੱਲੇ।
ਉਹ ਹੋਮੇ ਦੀ ਸ਼ਕਤੀ ਨੂੰ ਮਾਰ ਕੇ ਵੇਖ ਸੂਜ ਦਾ ਟੋਣਾ, ਬਿਨ ਗਿਆਨ ਬ੍ਰਹਮ ਦੇ ਤੋਂ ਔਖਾ ਸੱਚਾ ਪੰਡਿਤ ਹੋਣਾ।
ਸਫਲੀ ਉਹ ਦਸਮੀ ਹੈ ਜੇਕਰ ਬਸ ਹੋ ਗਏ ਦਸ ਇੰਦਰੇ, ਜੇ ਪਾਉਣਾ ਮਾਲਕ ਨੂੰ ਮਨ ਨੂੰ ਲਾਉਣੇ ਪੈਣੇ ਜਿੰਦਰੇ।
ਹੋਈ ਏਕਾਦਸ਼ੀ ਹੈ ਇੱਕ ਨੂੰ ਧਿਆਨ ਦੇ ਵਿੱਚ ਪਰੋਣਾ, ਬਿਨ ਗਿਆਨ ਬ੍ਰਹਮ ਦੇ ਤੋਂ ਔਖਾ ਸੱਚਾ ਪੰਡਿਤ ਹੋਣਾ।
ਜੋ ਵੱਡੇ ਨਾਥ ਜੋਗੀ ਸੁੱਤੇ ਤਪੀਏ ਕਈ ਹੰਕਾਰੀ, ਕਿਸੇ ਕਰਮਾਂ ਵਾਲੇ ਦੀ ਵਿਸੁਰਤੀ ਲਾਵੇ ਉੱਚੀ ਉਡਾਰੀ।
ਜਨਮਾਂ ਦੀ ਕਾਲਖ ਨੂੰ ਸੱਚੇ ਨਾਮ ਨਾਲ ਹੈ ਧੋਣਾ, ਬਿਨ ਗਿਆਨ ਬ੍ਰਹਮ ਦੇ ਤੋਂ ਔਖਾ ਸੱਚਾ ਪੰਡਿਤ ਹੋਣਾ।
ਵਰਨ ਨੇ ਇੱਕੋ ਜੇ ਉਹ ਸਾਰੇ, ਇੱਕ ਮਾਲਕ ਦੇ ਬੰਦੇ, ਲਾਲਚ ਤੇ ਹਉਮੈ ਚ ਕਾਨੂੰ ਪੈਨਾ ਗੋਰਖ ਧੰਦੇ।
ਵਾਜੋ ਸ਼ੁਭ ਕਰਮਾਂ ਦੇ ਕਿਸੇ ਨੀ ਸੰਗੀ ਬਣ ਖਲੋਣਾ, ਬਿਨ ਗਿਆਨ ਬ੍ਰਹਮ ਦੇ ਤੋਂ ਔਖਾ ਸੱਚਾ ਪੰਡਿਤ ਹੋਣਾ।
ਜਦ ਖਾਇਸ਼ਾਂ ਮੁੱਕ ਗਈਆਂ, ਜਦ ਖਾਇਸ਼ਾਂ ਮੁੱਕ ਗਈਆਂ ਸਮਝੋ ਜੀਵਨ ਵਿੱਚ ਬਹਾਰ।
ਜਿਹਨੇ ਗੁਰਮੁਖ ਜਾਣ ਲਿਆ ਮੁੱਕ ਗਿਆ ਦੋਈ ਜਹਾਨੀ ਰੋਣਾ, ਬਿਨ ਗਿਆਨ ਬ੍ਰਹਮ ਦੇ ਸੱਚਾ ਪੰਡਿਤ ਹੋਣਾ।
ਸੋ ਆਓ ਖਾਲਸਾ ਜੀ, ਅਗਲੀਆਂ ਗੱਲਾਂ ਅਗਲੇ ਦੀਵਾਨ ਦੇ ਅੰਦਰ ਕੱਲ ਸ਼ਾਮ ਨੂੰ ਕਰਾਂਗੇ। ਕੱਲ ਦਿਨ ਦੇ ਦੀਵਾਨ ਦੇ ਅੰਦਰ ਜਿਹੜਾ 1978 ਵਾਲੀ ਵਿਸਾਖੀ ਦਾ ਪ੍ਰਸੰਗ ਆਰੰਭਿਆ ਹੋਇਆ ਉਹਨੂੰ ਅੱਗੇ ਲੈ ਕੇ ਚੱਲਾਂਗੇ। ਅੱਜ ਦੇ ਦੀਵਾਨ ਦੇ ਅੰਦਰ ਇੰਨੀ ਕੁ ਹੀ ਸੇਵਾ ਕਬੂਲਿਓ। ਸਤਿਗੁਰੂ ਜੀ ਦੇ ਚਰਨਾਂ ਅੰਦਰ ਛੋਟੇ ਛੋਟੇ ਬੱਚੇ ਪਹੁੰਚ ਚੁੱਕੇ ਹਨ। ਹੁਣ ਉਹਨਾਂ ਨੇ ਕੀਰਤਨ ਰਾਹੀਂ ਜਿਹੜਾ ਹਫਤੇ ਬਾਅਦ ਬੱਚੇ ਇਹ ਹਾਜ਼ਰੀ ਭਰਦੇ ਹੈ, ਬਹੁਤ ਚੰਗੀ ਗੱਲ ਹੈ। ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਦਾਸਾਂ ਨੂੰ ਇੱਥੇ ਹੀ ਖਿਮਾ ਬਖਸ਼ਿਸ਼ ਕਰਿਓ ਜੀ। ਭਾਈ ਸਾਹਿਬ ਗੁਰਵਿੰਦਰ ਸਿੰਘ ਜੀ ਉਹ ਵੀ ਅੱਜ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹਨ, ਉਹਨਾਂ ਦਾ ਵੀ ਧੰਨਵਾਦ। ਹੋਰ ਬਾਕੀ ਸਾਰੀਆਂ ਸਤਿਕਾਰਯੋਗ ਸੰਗਤਾਂ, ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਗਲਤੀਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।